ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੇ ਛੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ ਦਾਨ ਤੇਰੇ ਘਟ ਚਾਨਣਾ ਤਨ ਚੰਦ ਦੀ ਪਾਇਆ ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ ਦਾਨ ਤੇਰੇ ਘਟ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ ਗੁਣ ਜਨ ਲਾੜੇ ਨਾਲ ਸੋਹੈ ਪਰਖ ਮੋਹਣੀਐ ਲਿਆ ਵਿਆ ਹੋਵਾ ਸੋਭ ਸੇਤੀ ਪੰਚ ਸ਼ਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ ਵਿਆਹੋ ਹੋਵਾ ਸੋਭ ਸੇਤੀ ਪੰਚ ਸ਼ਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸ਼ੋਭਾ ਚਿੰਤਾ ਲਾਹੇ ਹਮਾਰੀ ਅਵਰ ਨਾ ਸੂਝੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ ਲੇਖਾ ਛੋੜ ਅਲੇਖ ਛੂਟ ਹੈ ਹਮ ਨਿਰਗੁਣ ਲੇਹੋ ਉਭਾਰੀ ਸਦ ਬਖਸ਼ਿੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਸ਼ੈ ਪਰਿਓ राख लेहो इह बारी। परम सन्मान योग जुगो जुग अटल दसां ही पातशाहियां दी आत्मक जोत गुरगद्दी ते विराजमान चवर शतर तखत दे मालक जाहरा जहूर हाजरा हजूर बाणी दे बोहिथ नाम दे जहाज राजान राज पानान पान देवान देव उपमा महान धन 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 श्री गुरु ग्रंथ साहिब महाराज जी दी परम पवित्र हजूरी अंदर जुड़ बैठी गुरु प्यारी साध संगत वडभागी हो सतगुरु सच्चे पातशाह जी की कृपा बख्शिश मेहरामत सदका गुरद्वारा मंजी साहिब दीवान हाल श्री अमृतसर विखे सतगुरु महाराज जी की पावन हजूरी का आनंद माण रहे हो। सचखंड श्री हरिमंदर साहिब विखे अज दे आए हुए मुख वाक का पाठ आप जी ने सरवण किया है। सतगुरु जी ने पावन बचन सूही राग दे अंदर जो छंत हन राग सूही छंत महला पहला रागबद्ध जिहड़ी बाणी है गुरु ग्रंथ साहिब महाराज जी की उस रागबद्ध बाणी दे अंदर पहला शब्द आउंदे ने फिर अष्टपदियां हन फिर छंत हन फिर वार है ते वार तो बाद उस राग दे अंदर जो भगतां दी बाणी भगत बाणी है सारे रागां दे अंदर सतगुरु महाराज ने बाणी दी यही तरतीब रखी है शब्द अष्टपदियां छंत फिर उस राग दी वार ते राग दे अखीर दे उत्ते भगत बाणी। तो इस तो भाव यह है कि शब्दां तो बाद अष्टपदियां तो बाद इस सूही राग दे अंदर गुरु नानक देव जी महाराज का उचारण किया होया चौथा छंत है। छंत की समाप्ति दे उत्ते चार फिर दो कन्ने फिर एक फिर चार ये तीन हिंसे लिखे हुए हैं। इहदा भाव यह है कि इस छंत दे चार बंद हैं चौपदे चौथे घर दे अंदर गाण वाला ये चौथा शब्द है और कुल ये चौथा छंत है। चौथे घर दे अंदर ये पहला शब्द है और कुल ये चौथा छंत है। तो ये जो महाराज ने तरतीब जड़ी है ये बाणी दी दित्ती है। तो आज सतगुरु महाराज दे इस पावन बचन दी विचार आपां करनी है। विचारां दी परमता तो पहला मेरी बेनती है समूह संगत जो भी सतगुरु महाराज दे चरणा दे अंदर आए हो दर्शन दी खातर जदों भी असी गुरु की हजूरी विच आउना है बैठना है सजना है ते साडे मन दे अंदर सतगुरु महाराज दे पावन स्वरूप दा सतगुरु महाराज दी पावन वडियाई दा भाव ते भाव होंदिया होया आदर सत्कार दे नाल एकागर हो करके मन बिरतियां नू जोड़ के गुरु की बाणी दा पाठ गुरु की बाणी दा विचार इह सरवण करनी बनदी है। गुरु हरराय साहिब महाराज जी दे जीवन दी एक घटना हुंदी है। सतवें पातशाह गुरु हरराय साहिब महाराज विराजे होए सन ते बाहरों कुछ संगत आई उन्हां विच्चों कुछ सिंह जिहड़े सन गुरु के सिख चंगे कीर्तनी सन उन्होंने आंदियां गुरु के शब्द का कीर्तन आरंभ कर दिता। जदों कीर्तन आरंभ किया गुरु हरराय साहिब महाराज उस वेले विराजे हुए सन लेटे हुए सन ते जदों महाराज के कन्नां दे अंदर शब्द पिया ते गुरु हरराय साहिब महाराज तेजी नाल उठे ते तेजी नाल उठदिआं गुरु हरराय साहिब महाराज जी दे गोडे ते सट लग गई। कवि संतोख सिंह जी ने सूरज प्रकाश दे अंदर इस घटना दा इस वरतांत दा जिक्र कीता है। सुन बाणी श्री सतगुर जागे करी शीघ्रता सेजा त्यागे पाई चोट सो दस अनहेरी कर धर मर्दन कीन कनेरी। कवि जी कहिंदे ने गुरु महाराज बाणी सुन के एकदम उठे ते पाई चोट ते एक उन्हां नूं गोडे ते सट लग गई। सो दस नखेरी गुरु के सिखां ने देखी कर धर मर्दन कीन कनेरी। ते जिवें असीं किसे नूं कोई सट लग जाए ते फटाफट वो चीज़ अपने हत्थां नाल मल देने आ ਉਹਦਾ ਮਤਲਬ ਇਹ ਹੁੰਦਾ ਕਿ ਜਿਹੜਾ ਬਲੱਡ ਸਰਕੂਲੇਸ਼ਨ ਹੈ, ਜਿਹੜਾ ਖੂਨ ਦਾ ਸਰਕੂਲੇਸ਼ਨ ਚੱਲ ਰਿਹਾ, ਉਹ ਜਮਾ ਨਾ ਆਵੇ ਅਤੇ ਖੂਨ ਦਾ ਸਰਕੂਲੇਸ਼ਨ ਚੱਲਦਾ ਰਹੇ, ਹੱਥਾਂ ਦੇ ਨਾਲ ਨਿੱਘ ਵੀ ਮਿਣੇ, ਦਰਦ ਵੀ ਘੱਟ ਜਾਏ ਔਰ ਚੋਟ ਵੀ ਜਿਹੜੀ ਹੈ ਉਹ ਠੀਕ ਹੋ ਜਾਏ। ਅਤੇ ਗੁਰੂ ਕੇ ਸਿੱਖਾਂ ਨੇ ਫਟਾਫਟ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਦੇ ਗੋਡੇ ਨੂੰ ਹੱਥਾਂ ਨਾਲ ਮਲ ਦਿੱਤਾ। ਕਰ ਧਰ ਮਰਦਨ ਕੀਨ ਕਨੇਰੀ, ਮਾਲਿਸ਼ ਕਰਕੇ ਮਰਦਨ ਕਰਨ ਤੋਂ ਬਾਅਦ ਪੁੰਨ ਕਰ ਜੋਰੇ ਪੁੱਛਣ ਲੱਗੇ, ਸ੍ਰੀ ਸਤਿਗੁਰ ਤੁਮ ਕਿਤ ਬਿਦ ਜਾਗੇ, ਬਚਨ ਆਪ ਕੇ ਸ਼ਬਦ ਬਣੇ ਹੈ, ਨਰ ਤਾਰਨ ਹਿਤ ਸੁਖਦ ਬਣੇ ਹੈ, ਕਾਰਜ ਕਾਮਨ ਸ਼ੀਘਰਤਾ ਕਰੀ, ਸ਼ੰਕਾ ਕਿਸ ਕੀ ਰਾਵਤ ਪਰੀ। ਮਹਾਰਾਜ ਤੁਸੀਂ ਇੰਨੀ ਤੇਜ਼ੀ ਨਾਲ ਕਿਉਂ ਜਾਗੇ? ਹੱਥ ਜੋੜ ਕੇ ਸਿੱਖਾਂ ਨੇ ਸਤਿਗੁਰੂ ਨੂੰ ਪੁੱਛਿਆ, ਪੁੰਨ ਕਰ ਜੋਰੇ ਹੱਥ ਜੋੜੇ ਪੁੱਛਣ ਲੱਗੇ, ਪੁੱਛਣ ਲੱਗੇ, ਸ੍ਰੀ ਸਤਿਗੁਰ ਤੁਮ ਕਿਤ ਬਿਦ ਜਾਗੇ, ਤੁਸੀਂ ਇਸ ਤਰੀਕੇ ਦੇ ਨਾਲ ਤੇਜ਼ੀ ਨਾਲ ਕਿਉਂ ਉੱਠੇ? ਬਚਨ ਆਪ ਕੇ ਸ਼ਬਦ ਬਣੇ ਹੈ, ਨਰ ਤਾਰਨ ਕਿਤੇ ਸੁਖਦ ਬਣੇ ਹੈ, ਇਹ ਤਾਂ ਆਪ ਜੀ ਦੇ ਹੀ ਬਚਨ ਹਨ, ਆਪ ਜੀ ਦੀ ਜੋਤ ਦੁਆਰਾ ਉਚਾਰਨ ਕੀਤੇ ਹੋਏ ਬਚਨ ਹਨ। ਕੀ ਗੱਲ, ਕਿਸੇ ਬਚਨ ਦੇ ਉੱਤੇ ਕੋਈ ਸ਼ੰਕਾ ਸੀ? ਪੜ੍ਹਨ ਵਾਲਾ ਸਿੱਖ ਕੋਈ ਗਲਤ ਪੜ੍ਹ ਰਿਹਾ ਸੀ? ਸ਼ੰਕਾ ਕਿਸ ਕੀ ਰਾਵਤ ਪਰੀ, ਕਾਰਜ ਕਵਨ ਸ਼ੀਘਰਤਾ ਕਰੀ, ਇੰਨੀ ਕਾਹਲੀ ਕਰਨ ਦੀ ਕੀ ਲੋੜ ਸੀ? ਤੁਸੀਂ ਇੱਕਦਮ ਉੱਠੇ, ਸੁਣ ਕਰ ਸ੍ਰੀ ਗੁਰੂ ਹਰ ਰਾਏ ਉਚਾਰੇ, ਸੁਣੋ ਸਿੱਖ ਤੁਮ ਮਮ ਪਿਆਰੇ, ਗੁਰ ਅਨਭੈ ਵਿੱਚ ਬਾਣੀ ਰੂਪ, ਜਾਕੀ ਮਹਿਮਾ ਅਮਿਤ ਅਨੂਪ, ਜੋ ਗੁਰ ਭਗਤ ਸਿੱਖ ਹੈ ਮੇਰਾ, ਗੁਰਬਾਣੀ ਭੈ ਤਿਸੇ ਕਨੇਰਾ, ਜਿਨ ਭੈ ਬਾਣੀ ਅਦਬ ਨਾ ਧਾਰਾ, ਜਾਣੋ ਸੋ ਨਹੀਂ ਸਿੱਖ ਹਮਾਰਾ। ਗੁਰੂ ਹਰਿਰਾਇ ਸਾਹਿਬ ਮਹਾਰਾਜ ਨੇ ਆਖਿਆ ਇਹ ਬਾਣੀ ਦਾ ਅਦਬ ਹੈ, ਇਹ ਬਾਣੀ ਦਾ ਸਤਿਕਾਰ ਹੈ। ਜਦੋਂ ਬਾਣੀ ਪੜ੍ਹੀ ਜਾ ਰਹੀ ਹੈ, ਸ਼ਬਦ ਪੜਿਆ ਜਾ ਰਿਹਾ, ਸ਼ਬਦ ਦਾ ਕੀਰਤਨ ਹੋ ਰਿਹਾ, ਸ਼ਬਦ ਦੀ ਵਿਚਾਰ ਹੋ ਰਹੀ ਹੈ, ਤੇ ਹਰ ਸਿੱਖ ਨੂੰ ਜਿਹੜਾ ਇਸ ਸ਼ਬਦ ਨੂੰ ਸੁਣ ਰਿਹਾ, ਸ਼ਬਦ ਦੀ ਅਧੂਰੀ ਵਿੱਚ ਹੈ, ਉਸ ਨੂੰ ਸੁਚੇਤ ਹੋਣਾ ਚਾਹੀਦਾ, ਉਸ ਦੇ ਮਨ ਦੇ ਅੰਦਰ ਇਤਨਾ ਭਉ ਹੋਣਾ ਚਾਹੀਦਾ ਕਿ ਇਹ ਗੁਰੂ ਮਹਾਰਾਜ ਦਾ ਪਾਵਨ ਬਚਨ ਮੈਨੂੰ ਸੰਬੋਧਨ ਕਰਕੇ ਉਚਾਰਨ ਕੀਤਾ ਤੇ ਮੈਂ ਇਸ ਸ਼ਬਦ ਵੱਲ ਧਿਆਨ ਦੇਣਾ, ਸਰਵਣ ਕਰਨਾ। ਔਰ ਸਤਿਗੁਰੂ ਮਹਾਰਾਜ ਨੇ ਆਖਿਆ ਜਿਹੜਾ ਮੇਰੇ ਇਸ ਗੁਰੂ ਦੇ ਸ਼ਬਦ ਦਾ ਭਉ ਨਹੀਂ ਕਰਦਾ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਇਸ ਕਰਕੇ ਜਦੋਂ ਵੀ ਅਸੀਂ ਹਜ਼ੂਰੀ ਵਿੱਚ ਆਈਏ, ਠੀਕ ਹੈ ਅਸੀਂ ਯਾਤਰੀ ਹਾਂ, ਬੜੀ ਦੂਰ ਦੁਰਾਡੇ ਤੋਂ ਸਫ਼ਰ ਕਰਕੇ ਆਉਂਦੇ ਹਾਂ, ਪਰ ਜਦੋਂ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਗਏ ਤਾਂ ਉੱਥੇ ਸੱਤ ਸੰਗਤ ਹੈ। ਸੱਤ ਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਿਖਾਣੀ ਹੈ, ਸੱਤ ਸੰਗਤ ਵਿੱਚ ਸਿਰਫ ਨਾਮ ਦੀ ਚਰਚਾ ਹੈ। ਅਤੇ ਗੁਰੂ ਕੀ ਹਜ਼ੂਰੀ ਦੇ ਅੰਦਰ ਗੁਰੂ ਦੇ ਸ਼ਬਦ ਸੁਣਦੇ ਹਾਂ, ਕੇਵਲ ਇੱਥੇ ਹੀ ਨਹੀਂ, ਦੇਖੋ ਅਸੀਂ ਜਿੱਥੇ ਵੀ ਸ਼ਬਦ ਸੁਣਦੇ ਹਾਂ, ਘਰਾਂ ਦੇ ਅੰਦਰ ਬੈਠੇ ਟੀਵੀ ਦੇ ਮਾਧਿਅਮ ਰਾਹੀਂ ਗੁਰੂ ਕੀ ਬਾਣੀ ਦਾ ਕੀਰਤਨ ਸੁਣਦੇ ਹਾਂ, ਸ਼ਬਦ ਦੀ ਵਿਚਾਰ ਸਰਵਣ ਕਰਦੇ ਹਾਂ, ਇਹ ਨਹੀਂ ਕਿ ਅਸੀਂ ਉਸ ਵੇਲੇ ਅਵੇਸਲੇ ਹੋਈਏ, ਆਪਾਂ ਗੱਲਾਂ ਬਾਤਾਂ ਵੀ ਕਰੀ ਜਾਈਏ, ਹੋਰ ਕੰਮ ਵੀ ਕਈ ਤਰੀਕੇ ਦੇ ਨਾਲ ਰੁਝੇਵੇਂ ਪਾਈ ਜਾਈਏ ਅਤੇ ਗੁਰੂ ਦਾ ਸ਼ਬਦ ਦਾ ਕੀਰਤਨ ਵੀ ਹੋ ਰਿਹਾ ਹੋਵੇ। ਇਹ ਗੁਰੂ ਦਾ ਬਚਨ ਹੈ, ਸਾਨੂੰ ਜ਼ਿੰਦਗੀ ਦੇ ਅੰਦਰ ਗੁਰੂ ਦੇ ਸ਼ਬਦ ਨੂੰ, ਕਿਉਂਕਿ ਜਦੋਂ ਅਸੀਂ ਕੋਈ ਬੰਦਾ ਗੱਲ ਸੁਣਦਾ ਹੁੰਦਾ, ਟੀਵੀ ਦੇ ਉੱਤੇ ਖਬਰਾਂ ਦੇਖੋ ਬੰਦਾ ਕਿਆ ਧਿਆਨ ਨਾਲ ਸੁਣਦਾ, ਮੂਵੀ ਲੱਗੀ ਹੋਵੇ ਜੇ ਉਹਦੇ ਇੰਟਰਸਟ ਦੀ ਹੋਵੇ ਤਾਂ ਕਿੰਨੇ ਧਿਆਨ ਨਾਲ ਸੁਣਦਾ, ਸੀਰੀਅਲ ਲੱਗਾ ਹੋਵੇ ਤਾਂ ਬੜੇ ਧਿਆਨ ਨਾਲ ਦੇਖਦਾ, ਕੋਈ ਸੀਨ ਰਹਿ ਨਾ ਜਾਏ, ਅਤੇ ਇਹ ਤਾਂ ਸਾਡੀ ਸਾਰੀ ਆਪਣੀ ਗੱਲ ਹੈ। ਜਦੋਂ ਸਾਡੀ ਗੱਲ ਹੋ ਰਹੀ ਹੋਵੇ, ਸਾਡੇ ਸ਼ਹਿਰ ਦੀ ਗੱਲ ਹੋਵੇ, ਸਾਨੂੰ ਬੜੇ ਧਿਆਨ ਨਾਲ ਸੁਣਨੀ ਪੈਂਦੀ ਹੈ, ਸੂਬੇ ਦੀ ਗੱਲ ਹੋਵੇ ਸਾਡੇ ਕੰਨ ਖੜੇ ਹੋ ਜਾਂਦੇ ਆ, ਪਰ ਜਦੋਂ ਗੱਲ ਸਾਡੀ ਹੋ ਰਹੀ ਹੈ, ਸਾਡੇ ਸਾਰਿਆਂ ਦੀ ਗੱਲ ਹੋ ਰਹੀ ਹੈ, ਗੁਰੂ ਦੇ ਸ਼ਬਦ ਦੇ ਅੰਦਰ ਸਾਡੀ ਗੱਲ ਹੈ, ਮੇਰੀ ਵੀ ਗੱਲ ਹੈ, ਤੁਹਾਡੀ ਵੀ ਗੱਲ ਹੈ, ਗਰੀਬ ਦੀ ਗੱਲ ਵੀ ਹੈ, ਅਮੀਰ ਦੀ ਗੱਲ ਵੀ ਹੈ, ਪੜ੍ਹੇ ਲਿਖੇ ਦੀ ਵੀ ਹੈ, ਅਨਪੜ੍ਹ ਦੀ ਵੀ ਹੈ, ਬਾਦਸ਼ਾਹ ਦੀ ਵੀ ਹੈ, ਸਧਾਰਨ ਬੰਦੇ ਦੀ ਵੀ ਹੈ, ਬੱਚੇ ਦੀ ਵੀ ਹੈ, ਜਵਾਨ ਦੀ ਵੀ ਹੈ, ਬੁੱਢੇ ਦੀ ਵੀ ਹੈ, ਕਿਉਂਕਿ ਜ਼ਿੰਦਗੀ ਦੇ ਅੰਦਰ ਹਰ ਬੰਦੇ ਦਾ ਆਤਮਕ ਅਤੇ ਮਾਨਸਿਕ ਅਤੇ ਬੌਧਿਕ ਜੀਵਨ ਇੱਕੋ ਜਿੱਕਾ ਹੈ। ਹਰ ਬੰਦੇ ਨੂੰ ਚੂੰਡੀ ਵੱਢੋ, ਉਹਨੂੰ ਇੱਕੋ ਜਿੱਕੀ ਦਰਦ ਹੁੰਦੀ ਹੈ, ਹਰ ਬੰਦੇ ਦਾ ਹਾਸਾ ਇੱਕੋ ਜਿੱਕਾ ਹੈ, ਹਰ ਬੰਦੇ ਦਾ ਰੋਣਾ ਇੱਕੋ ਜਿੱਕਾ ਹੈ, ਹਰ ਬੰਦੇ ਦਾ ਡਰ ਇੱਕੋ ਜਿੱਕਾ ਹੈ, ਹਰ ਬੰਦੇ ਦਾ ਫਿਕਰ ਇੱਕੋ ਜਿੱਕਾ ਹੈ, ਹਰ ਬੰਦੇ ਦੀ ਚਿੰਤਾ ਇੱਕੋ ਜਿੱਕੀ, ਹਰ ਬੰਦੇ ਦੀ ਪਰੇਸ਼ਾਨੀ ਇੱਕੋ ਜਿੱਕੀ ਹੈ। ਮਾਨਸਿਕ ਤੌਰ ਦੇ ਉੱਤੇ ਸਾਡੇ ਸਾਰਿਆਂ ਦੇ ਜੀਵਨ ਦੇ ਅੰਦਰ ਜੋ ਸਾਡਾ ਸੰਸਾਰ ਦੇ ਵਿੱਚ ਮੋਹ ਹੈ, ਜੋ ਅਸੀਂ ਕਰ ਰਹੇ ਹਾਂ ਗੁਰੂ ਕੀ ਮਹਾਰਾਜ ਦੀ ਬਾਣੀ ਵਿੱਚ ਉਹ ਹੈ, ਜੋ ਕਰਨਾ ਚਾਹੀਦਾ ਗੁਰੂ ਕੀ ਬਾਣੀ ਵਿੱਚ ਉਹ ਹੈ, ਜੀਵਨ ਦੇ ਅੰਦਰ ਉਹ ਸਾਡੀ ਅਵਸਥਾ ਹੈ, ਇਹ ਮਹਾਰਾਜ ਨੇ ਬਾਣੀ ਵਿੱਚ ਸਾਡੀ ਲਿਖੀ ਹੈ, ਜੋ ਹੋਣੀ ਚਾਹੀਦੀ ਹੈ ਉਹ ਸਾਡੀ ਲਿਖੀ ਹੈ। ਤਾੜੀ ਦੋ ਹੱਥਾਂ ਨਾਲ ਵੱਜਦੀ ਹੈ, ਇੱਕ ਹੱਥ ਨਾਲ ਨਹੀਂ ਵੱਜਦੀ, ਸ਼ਬਦ ਤੇ ਸੁਰਤ ਦਾ ਮਿਲਾਪ ਹੀ ਸਾਡੇ ਜੀਵਨ ਦੇ ਅੰਦਰ ਆਤਮਕ ਵਿਕਾਸ ਪੈਦਾ ਕਰ ਸਕਦਾ। ਇਸ ਕਰਕੇ ਗੁਰੂ ਕੀ ਬਾਣੀ ਸੁਣਦੇ ਹਾਂ, ਗੁਰੂ ਕਾ ਸ਼ਬਦ ਸੁਣਦੇ ਹਾਂ, ਸੁਚੇਤ ਹੋ ਕਰਕੇ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਦੇ ਸ਼ਬਦ ਦੀ ਹਾਜ਼ਰੀ ਭਰਨੀ ਚਾਹੀਦੀ। ਆਓ ਇਕਾਗਰਤਾ ਬਖਸ਼ੋ, ਉਚਾਰਨ ਕਰੋ ਪਿਆਰ ਦੇ ਨਾਲ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਚੰਤ ਮਹੱਲਾ ਪਹਿਲਾ, ਘਰ ਚੌਥਾ। ਜਿਨ ਕੀਆ ਤਿਨ ਦੇਖਿਆ, ਜਗ ਧੰਦੜ ਲਾਇਆ।
ਜਿਨ ਕੀਆ, ਜਿਸ ਪ੍ਰਭੂ ਨੇ ਕੀਆ, ਕੀਆ ਤੋਂ ਭਾਵ ਸਿਰਜਿਆ, ਰਚਿਆ, ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਸ ਨੇ ਜਗਤ ਦੀ ਰਚਨਾ ਕੀਤੀ ਹੈ, ਕੀਆ ਤੋਂ ਭਾਵ ਜਿਸ ਨੇ ਕੀਤਾ। ਭਗਤ ਕਬੀਰ ਜੀ ਦਾ ਇੱਕ ਬਚਨ ਹੈ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੈ ਸਰੀਰ, ਕਿਆ ਜਾਣੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਸਭ ਕਿਛ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ। ਸੁਖਮਨੀ ਸਾਹਿਬ ਜੀ ਦੀ ਬਾਣੀ, ਪ੍ਰਭ ਕੀ ਉਸਤਤ ਕਰੋ ਦਿਨ ਰਾਸ, ਤਿਸੇ ਧਿਆਵੋ ਸਾਸ ਗਿਰਾਸ। ਸਭ ਕਿਛ ਵਰਤੈ ਤਿਸ ਕਾ ਕੀਆ, ਸਭ ਕੁਝ ਜੋ ਵਰਤ ਰਿਹਾ ਇਹ ਕਿਹਦਾ, ਤਿਸ ਕਾ ਕੀਆ, ਉਸ ਦਾ ਕੀਤਾ ਹੋਇਆ। ਉਹ ਰਚਨਹਾਰ ਹੈ, ਉਹ ਸਿਰਜਣਹਾਰ ਹੈ, ਉਹ ਕਰਤਾ ਪੁਰਖ ਹੈ। ਜਦੋਂ ਅਸੀਂ ਮੂਲ ਮੰਤਰ ਦੇ ਅੰਦਰ ਕਰਤੇ ਪੁਰਖ ਮਾਲਕ ਦੇ ਜਿਹੜੇ ਬੁਨਿਆਦੀ ਗੁਣ ਹਨ ਉਹਨਾਂ ਦੀ ਗੱਲ ਕਰਦੇ ਹਾਂ, ਤੇ ਉਹਦੇ ਅੰਦਰ ਇੱਕ ਬਚਨ ਹੈ ਕਰਤਾ ਪੁਰਖ। ਉਹ ਪਰਮਾਤਮਾ ਕਰਤਾ ਹੈ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹਿਨ ਕੋਏ। ਤੋ ਸਤਿਗੁਰੂ ਕਹਿੰਦੇ ਨੇ ਜਿਨ ਕੀਆ, ਜਿਸ ਵਾਹਿਗੁਰੂ ਨੇ ਸੰਸਾਰ ਨੂੰ ਕੀਤਾ, ਤਿੰਨ ਦੇਖਿਆ, ਉਹੀ ਇਸ ਆਪਣੀ ਬਣਾਈ ਹੋਈ ਰਚਨਾ ਨੂੰ ਦੇਖ ਰਿਹਾ। ਪਰਮਾਤਮਾ ਤੂੰ ਆਪ ਹੀ ਕੀਤਾ ਤੇ ਆਪ ਹੀ ਦੇਖ ਰਿਹਾ, ਕਰ ਕਰ ਵੇਖੈ ਸਿਰਜਣਹਾਰ। ਨਾਨਕ ਸੱਚੇ ਕੀ ਸਾਚੀ ਕਾਰ, ਜਪਜੀ ਸਾਹਿਬ ਦੀ ਬਾਣੀ ਹੈ, ਆਪਾਂ ਸਾਰਿਆਂ ਨੂੰ ਆਉਂਦੀ ਹੈ। ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ। ਜਦੋਂ ਅਸੀਂ ਪੜ੍ਹਦੇ ਹਾਂ ਬਾਣੀ ਪੜ੍ਹਦੇ ਹਾਂ, ਜਦੋਂ ਬਾਣੀ ਪੜ੍ਹਦੇ ਹਾਂ ਨਾ, ਤਾਂ ਬਾਣੀ ਵੱਲ ਧਿਆਨ ਦਿਆ ਕਰੋ। ਬਾਣੀ ਮੁਕਾਉਣ ਵਾਸਤੇ ਨਹੀਂ ਹੁੰਦੀ, ਬਾਣੀ ਸਿਰਫ ਭੋਗ ਪਾਉਣ ਵਾਸਤੇ ਨਹੀਂ ਹੈ। ਸਾਨੂੰ ਬੜੀ ਤਸੱਲੀ ਹੈ ਵੀ ਅਸੀਂ ਬਾਣੀ ਦਾ ਭੋਗ ਪਾ ਲਿਆ। ਭੋਗ ਤਾਂ ਪੈ ਹੀ ਜਾਣਾ, ਮੁਕਾ ਤਾਂ ਅਸੀਂ ਲੈਣੀ ਹੈ। ਕਈ ਬੰਦੇ ਗਿਣਤੀਆਂ ਬਿਣਤੀਆਂ ਵਿੱਚ ਪੈ ਜਾਂਦੇ, ਜੀ ਮੈਂ ਇੰਨੇ ਜਪਜੀ ਸਾਹਿਬ ਦੇ ਪਾਠ ਕੀਤੇ, ਇੰਨੇ ਸੁਖਮਣੀ ਸਾਹਿਬ ਦੇ ਪਾਠ ਕੀਤੇ। ਪਰਮਾਤਮਾ ਦੇ ਘਰ ਗਿਣਤੀ ਦੀ ਗੱਲ ਨਹੀਂ ਹੈ, ਗੱਲ ਤਾਂ ਸਿਰਫ ਇੱਕ ਵਾਰ ਧਿਆਨ ਨਾਲ ਕੀਤੀ ਜਾਏ ਤੇ ਇੱਕ ਵਾਰ ਬੰਦਾ ਧਿਆਨ ਨਾਲ ਸੁਣ ਜਾਏ, ਉਹੀ ਸਹੀ ਬੰਦਾ ਹੁੰਦਾ। ਇੱਕ ਬੰਦੇ ਨੂੰ ਵਾਰ ਵਾਰ ਗੱਲ ਰਿਪੀਟ ਕਰਨੀ ਪਵੇ ਨਾ, ਉਹ ਬੰਦਾ ਸਮਝਦਾਰ ਨਹੀਂ ਹੁੰਦਾ। ਗੁਰੂ ਕੀ ਗੱਲ ਤਾਂ ਇੱਕ ਵਾਰ ਕੀਤਿਆਂ ਸਮਝ ਲੱਗ ਜਾਣੀ ਚਾਹੀਦੀ ਹੈ, ਤੇ ਜੇ ਗੁਰੂ ਨੂੰ ਵਾਰ ਵਾਰ ਕਰਕੇ ਸੁਣਾਉਣੀ ਪਵੇ ਤੇ ਸਾਨੂੰ ਸਮਝ ਨਾ ਲੱਗੇ, ਤੇ ਫਿਰ ਸਾਡੀ ਉਹ ਅਵਸਥਾ ਕਿਹੋ ਜਿਹੀ ਹੈ। ਜਦੋਂ ਵੀ ਅਸੀਂ ਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਇਕੱਲੇ ਇਕੱਲੇ ਅੱਖਰ ਨੂੰ, ਇਕੱਲੀ ਇਕੱਲੀ ਪੌੜੀ ਨੂੰ, ਇਕੱਲੀ ਇਕੱਲੀ ਪੰਕਤੀ ਨੂੰ ਅੰਦਰ ਨਾਲੋ ਨਾਲ ਵਿਚਾਰ ਕਰਕੇ ਉਸਦਾ ਰਸ ਲੈਣਾ, ਉਸਦਾ ਸਵਾਦ ਲੈਣਾ। ਆਸਨ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੇ ਸਿਰਜਣਹਾਰ। ਨਾਨਕ ਸੱਚੇ ਕੀ ਸਾਚੀ ਕਾਰ। ਤੋ ਸਤਿਗੁਰੂ ਕਹਿੰਦੇ ਨੇ ਜਿਨ ਕੀ ਆ ਤਿੰਨ ਦੇਖਿਆ, ਉਸੇ ਪਰਮਾਤਮਾ ਨੇ ਇਸ ਸੰਸਾਰ ਦੀ ਰਚਨਾ ਨੂੰ ਫਿਰ ਦੇਖਿਆ, ਸੁਪਰਵੀਜ਼ਨ ਕੀਤੀ ਹੈ, ਅਸੈਸਮੈਂਟ ਕੀਤੀ ਹੈ। ਬੱਚਾ ਸਕੂਲ ਵਿੱਚ ਪੜ੍ਹਦਾ, ਕਾਲਜ ਵਿੱਚ ਪੜ੍ਹਦਾ, ਟੀਚਰ ਉਹਦੀ ਅਸੈਸਮੈਂਟ ਕਰਦਾ, ਸਾਰਾ ਸਾਲ ਦੇਖਦਾ ਰਹਿੰਦਾ ਹਾਜ਼ਰੀ, ਟਾਈਮ ਸਿਰ ਆਇਆ ਨਹੀਂ ਆਇਆ, ਵਰਦੀ ਠੀਕ ਪਾਈ ਨਹੀਂ ਪਾਈ, ਕਲਾਸ ਦੇ ਅੰਦਰ ਡਿਸਿਪਲਿਨ ਹੈ ਨਹੀਂ ਹੈ, ਅਖੀਰ 'ਤੇ ਅਸੈਸਮੈਂਟ ਕਰਕੇ ਉਹ ਫਿਰ ਬੱਚੇ ਨੂੰ ਨੰਬਰ ਦਿੰਦਾ। ਜਿੰਨੇ ਨੰਬਰ ਦਿੰਦਾ ਇਹ ਉਹਦੀ ਅਸੈਸਮੈਂਟ ਹੈ, ਉਸ ਤੋਂ ਬਾਅਦ ਨਹੀਂ ਕਿਹਾ ਜਾ ਸਕਦਾ। ਇਸੇ ਤਰੀਕੇ ਪਰਮਾਤਮਾ ਸਾਨੂੰ ਸੰਸਾਰ ਵਿੱਚ ਬਿਠਾ ਕੇ ਭੇਜ ਕੇ ਸਾਡੀ ਅਸੈਸਮੈਂਟ ਕਰ ਰਿਹਾ, ਸਾਨੂੰ ਦੇਖ ਰਿਹਾ, ਹਰ ਚੀਜ਼ ਨੂੰ ਦੇਖ ਰਿਹਾ ਪਰਮਾਤਮਾ। ਸਤਿਗੁਰੂ ਕਹਿੰਦੇ ਨੇ ਜਿਨ ਕੀਆ ਤਿੰਨ ਦੇਖਿਆ, ਜਗ ਧੰਦੜੇ ਲਾਇਆ, ਉਸੇ ਨੇ ਸੰਸਾਰ ਨੂੰ ਇਸ ਸਾਰੇ ਧੰਦੇ ਦੇ ਅੰਦਰ, ਮਾਇਆ ਦੇ ਪਸਾਰੇ ਦੇ ਅੰਦਰ, ਕਿਰਤ ਵਿਹਾਰ ਦੇ ਅੰਦਰ ਆਪ ਪਰਮੇਸ਼ਵਰ ਨੇ ਲਾਇਆ ਹੋਇਆ ਹੈ।
ਦਾਣ ਤੀਰੇ ਘਟ ਚਾਨਣਾ, ਤਨ ਚੰਦ ਦੀ ਪਾਇਆ।
ਦਾਨ ਤੇਰਾ, ਤੇਰੇ ਦਿੱਤੇ ਹੋਏ ਦਾਨ ਨਾਲ, ਤੇਰੀ ਦਿੱਤੀ ਹੋਈ ਬਖਸ਼ਿਸ਼, ਦਾਨ ਦਾ ਅਰਥ ਹੈ ਬਖਸ਼ਿਸ਼, ਕਿਰਪਾ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸੱਤ ਦਾਨ ਅਸੀਂ ਮੰਗਦੇ ਰੋਜ਼ ਗੁਰੂ ਕੋਲੋਂ ਸਿੱਖਾਂ ਨੂੰ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਇਹ ਵੱਖਰੀ ਗੱਲ ਹੈ, ਆਪੇ ਹੀ ਅਸੀਂ ਕੇਸ ਲਵਾ ਆਈਏ। ਰੋਜ਼ ਅਰਦਾਸ ਵਿੱਚ ਮੰਗਦੇ ਹਾਂ ਕੇਸ ਦਾਨ, ਕੇਸ ਦਾਨ, ਰਹਿਤ ਦਾਨ, ਅਤੇ ਰਹਿਤ ਤੋਂ ਕੁਰਹਿਤਾਂ ਕਰਦੇ ਹਾਂ, ਸਾਨੂੰ ਜ਼ਿੰਦਗੀ ਦੇ ਅੰਦਰ ਇੱਕ ਪਲ ਵਿੱਚ ਸੋਚਦੇ ਵੀ ਨਹੀਂ, ਕਿਉਂਕਿ ਜੋ ਅਸੀਂ ਬੋਲਦੇ ਹਾਂ ਅਸੀਂ ਉਹਨੂੰ ਸੁਣਦੇ ਨਹੀਂ, ਉਸ ਦੇ ਉੱਤੇ ਅਸੀਂ ਧਿਆਨ ਨਹੀਂ ਦਿੰਦੇ, ਅਸੀਂ ਕੀ ਬੋਲ ਰਹੇ ਹਾਂ। ਆਪਣੇ ਹੱਥੀ ਮੈਂ ਆਪਣੇ ਬੱਚੇ ਦੇ ਕੇਸ ਕਤਲ ਕਰਵਾ ਰਿਹਾ, ਗੁਰੂ ਕੋਲੋਂ ਅਰਦਾਸ ਕਰ ਰਿਹਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਕਿਆ ਚੀਜ਼ ਹੈ। ਰੋਜ਼ ਮੰਗਦੇ ਹਾਂ ਕੇਸ ਦਾਨ, ਅਤੇ ਰੋਜ਼ ਲਵਾ ਵੀ ਰਹੇ ਹਾਂ ਕੇਸ, ਬੇਅਦਬੀ ਵੀ ਕਰ ਰਹੇ ਹਾਂ ਕੇਸਾਂ ਦੀ, ਗੁਰੂ ਤੋਂ ਬੇਮੁੱਖ ਵੀ ਹੋ ਰਹੇ ਹਾਂ, ਰਹਿਤ ਦਾਨ ਰੋਜ਼ ਮੰਗੀ ਜਾ ਰਹੇ ਹਾਂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਭਰੋਸਾ ਰੱਖਣਾ, ਫਿਰ ਦਾਨਾ ਸਿਰ ਦਾਨ, ਸਭ ਤੋਂ ਸ਼੍ਰੋਮਣੀ ਦਾਨ ਨਾਮ ਦਾਨ, ਕਿਉਂਕਿ ਗੁਰੂ ਕੋਲੋਂ ਜਿਹੜੀ ਚੀਜ਼ ਮਿਲੇਗੀ ਭਿਖਾਰੀ ਬਣ ਕੇ, ਜਿਵੇਂ ਭਿਖਾਰੀ ਨੂੰ ਕੀ ਮਿਲਦਾ, ਦਾਨ ਮਿਲਦਾ, ਭੀਖ ਮਿਲਦੀ ਹੈ, ਇਸੇ ਤਰੀਕੇ ਗੁਰੂ ਕੋਲੋਂ ਜਿਹੜੀ ਬਖਸ਼ਿਸ਼ ਹੈ ਇਹ ਕੋਈ ਦਾਅਵਾ ਨਹੀਂ ਹੈ, ਇਹ ਕੋਈ ਸਾਡਾ ਹੱਕ ਨਹੀਂ ਹੈ। ਜਿਹੜੇ ਹੱਕ ਜਿਤਾਉਂਦੇ ਸੀ ਪ੍ਰਿਥੀ ਚੰਦ ਵਰਗੇ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪੁੱਤਰ ਦਾਤੂ ਅਤੇ ਦਾਸੂ ਵਰਗੇ, ਗੁਰੂ ਅਮਰਦਾਸ ਮਹਾਰਾਜ ਦੇ ਪੁੱਤਰ ਮੋਹਣੀ ਅਤੇ ਮੋਹਰੀ ਵਰਗੇ, ਇਹ ਦਾਨ ਨਹੀਂ ਸੀ ਮੰਗਦੇ ਗੁਰੂ ਦੀ ਬਖਸ਼ਿਸ਼ ਨੂੰ, ਇਹ ਹੱਕ ਮੰਗਦੇ ਸੀ ਪਰ ਨਹੀਂ ਮਿਲਿਆ, ਪਰ ਗੁਰੂ ਦੀ ਬਖਸ਼ਿਸ਼ ਹੋਈ। ਦਾਨ ਤੇਰਾ ਘੱਟ ਚਾਨਣਾ, ਘੱਟ ਦਾ ਭਾਵ ਹਿਰਦਾ, ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਸਤਿਗੁਰੂ ਕਹਿੰਦੇ ਨੇ ਦਾਨ ਤੇਰਾ ਘੱਟ, ਘੱਟ ਦੇ ਟੈਕੇ ਨੂੰ ਸਿਹਾਰੀ ਹੈ, ਘੱਟ ਦੇ ਅੰਦਰ ਚਾਨਣਾ, ਚਾਨਣ ਤੋਂ ਭਾਵ ਆਤਮਿਕ ਪ੍ਰਕਾਸ਼। ਗੁਰਬਾਣੀ ਇਸ ਜਗ ਮੈਂ ਚਾਨਣ, ਗੁਰਬਾਣੀ ਆਪਣੀ ਵਿਆਖਿਆ ਆਪ ਕਰਦੀ ਹੈ, ਗੁਰਬਾਣੀ ਦੀ ਹਰ ਪੰਕਤੀ ਦੀ ਵਿਆਖਿਆ ਗੁਰਬਾਣੀ ਖੁਦ ਕਰਦੀ ਹੈ। ਦਾਨ ਤੇਰਾ ਘੱਟ ਚਾਨਣਾ, ਘੱਟ ਦੇ ਅੰਦਰ, ਹਿਰਦੇ ਦੇ ਅੰਦਰ, ਗੁਰਬਾਣੀ ਦੇ ਨਾਲ ਕੀ ਹੋ ਗਿਆ, ਚਾਨਣ ਹੋ ਗਿਆ। ਦੀਵਾ ਬਲੇ ਅੰਧੇਰਾ ਜਾਏ, ਜਦੋਂ ਦੀਵਾ ਬਲ ਜਾਏ ਤਾਂ ਹਨੇਰਾ ਜਿਹੜਾ ਉਹ ਚਲਾ ਜਾਂਦਾ। ਗਿਆਨ ਅੰਜਣ ਜਾ ਕੀ ਨੇਤਰੀ ਪੜਿਆ ਤਾਂ ਕੋ ਸਰਬ ਪ੍ਰਗਾਸਾ। ਗੁਰਬਾਣੀ ਜਿਹੜੀ ਉਹ ਚਾਨਣ ਹੈ, ਸੱਚ ਦੀ ਸੂਝ ਦਿੰਦੀ ਹੈ, ਅਸੀਂ ਜ਼ਿੰਦਗੀ ਦੇ ਅੰਦਰ ਕੀ ਕਰਨ ਆਏ ਹਾਂ, ਜੀਵਨ ਦੇ ਅੰਦਰ ਕਿਸ ਚੀਜ਼ ਦਾ ਲਾਹਾ ਹੈ, ਸੱਚ ਕੀ ਹੈ, ਝੂਠ ਕੀ ਹੈ, ਪਾਪ ਕੀ ਹੈ, ਪੁੰਨ ਕੀ ਹੈ, ਗਲਤ ਕੀ ਹੈ, ਠੀਕ ਕੀ ਹੈ। ਇਹ ਸਾਰਾ ਚਾਨਣ ਉਸ ਬੰਦੇ ਨੂੰ ਹੁੰਦਾ ਜਿਸ ਬੰਦੇ ਦੇ ਸ਼ਬਦ ਦੀ ਕਿਰਪਾ ਹੁੰਦੀ ਹੈ। ਗੁਰੂ ਦਾਨ ਦਿੰਦਾ, ਦਾਨ ਤੇਰਾ ਘੱਟ ਚਾਨਣਾ, ਤਨ ਚੰਦ ਦੀ ਪਾਇਆ। ਉਸ ਦੇ ਹਿਰਦੇ ਦੇ ਅੰਦਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਵੇਂ ਚੰਨ ਚੜ੍ਹ ਜਾਂਦਾ, ਗੁਰਪ੍ਰਸਾਦ ਸਹਿਜ ਕਰ ਪਾਇਆ, ਮਿਟਿਆ ਅੰਧੇਰਾ, ਚੰਨ ਚੜ੍ਹਿਆ, ਚੰਨ ਚੜ੍ਹਿਆ ਅੰਦਰ, ਚੰਦਰਮਾ ਅੰਦਰ, ਸ਼ੀਤਲਤਾ ਅੰਦਰ, ਪ੍ਰਕਾਸ਼ ਅੰਦਰ, ਸਹਿਜ ਅੰਦਰ, ਆਤਮਕ ਗੁਣ ਅੰਦਰ, ਦੈਵੀ ਗੁਣ ਪ੍ਰਾਪਤ ਹੋ ਗਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤੇਰੀ ਬਖਸ਼ਿਸ਼ ਦੇ ਨਾਲ, ਤੇਰੇ ਦਾਨ ਦੇ ਨਾਲ, ਇਸ ਤਨ ਦੇ ਅੰਦਰ ਇਸ ਹਿਰਦੇ ਦੇ ਅੰਦਰ ਚੰਦਰਮਾ ਵਾਂਗੂ ਦੀਪਕ ਜਗ ਪਿਆ, ਸ਼ੀਤਲਤਾ ਪੈਦਾ ਹੋ ਗਈ।
ਚੰਦੋ ਦੀਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ।
ਚੰਦੋ ਦੀਪਾਇਆ ਦਾਨ ਹਰ ਕੈ, ਜਦੋਂ ਹਰੀ ਦੇ ਦਿੱਤੇ ਹੋਏ ਦਾਨ ਦੀ ਬਰਕਤ ਨਾਲ ਬਖਸ਼ਿਸ਼ ਨਾਲ ਚੰਦ ਦੀਪਕ ਚੜ ਗਿਆ, ਦੁੱਖ ਅੰਧੇਰਾ ਉੱਠ ਗਿਆ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਦੁੱਖ ਤੋਂ ਬਾਅਦ ਵਿਸਰਾਮ ਹੈ, ਦੁੱਖ ਵਿੱਚ ਪਾਇਆ ਤੇਲ। ਤੇਰੇ ਨਾਮ ਦੇ ਦੀਵੇ ਦੇ ਅੰਦਰ ਜਿਹੜਾ ਤੇਲ ਸੜਿਆ ਉਹ ਕਿਹੜਾ ਸੀ? ਉਹ ਮੇਰੇ ਦੁੱਖਾਂ ਦਾ ਤੇਲ ਸੀ। ਦੀਵਾ ਉਸ ਕਰਤੇ ਪੁਰਖ ਮਾਲਕ ਦਾ ਨਾਮ, ਸ਼ਬਦ ਦੀਪਕ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤਹਿ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਜਦੋਂ ਅੰਦਰ ਰੋਸ਼ਨੀ ਪੈਦਾ ਹੋ ਗਈ ਤੇ ਕੀ ਹੋਇਆ? ਦੁੱਖ ਅੰਧੇਰਾ ਉੱਠ ਗਿਆ। ਜਿਹੜਾ ਜ਼ਿੰਦਗੀ ਦੇ ਅੰਦਰ ਅਗਿਆਨਤਾ ਕਰਕੇ ਦੁੱਖ ਸੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਏ ਸੰਸਾਰ ਦੇ ਉੱਤੇ, ਦੁਨੀਆਂ ਹਨੇਰੇ ਦੇ ਅੰਦਰ ਭਟਕ ਰਹੀ ਸੀ, ਦੁੱਖਾਂ ਦੇ ਅੰਦਰ ਗ੍ਰਸਤ ਸੀ। ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਤੇ ਸਿਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਹਉ ਭਾਲ ਵਿਕੁੰਨੀ ਹੋਈ, ਅੰਧੇਰਾ ਰਾਹ ਨਾ ਕੋਈ। ਹਨੇਰਾ ਸੀ, ਅਗਿਆਨਤਾ ਸੀ, ਨਾ ਸਮਝੀ ਸੀ। ਇਹ ਨਹੀਂ ਵੀ ਇੱਥੇ ਸੰਸਾਰੀ ਤੌਰ ਦੇ ਉੱਤੇ ਹਨੇਰਾ ਸੀ, ਮਨ ਦਾ ਹਨੇਰਾ ਸੀ, ਨਾ ਸਮਝੀ। ਇੱਕ ਹਨੇਰਾ, ਜਿਸ ਚੀਜ਼ ਬਾਰੇ ਸਾਨੂੰ ਗਿਆਨ ਨਹੀਂ ਹੈ, ਸਮਝ ਨਹੀਂ ਹੈ, ਪਤਾ ਨਹੀਂ ਹੈ, ਠੀਕ ਅਤੇ ਸਹੀ ਗਲਤ ਗੱਲ ਦਾ ਨਿਰਣਾ ਕਰਨ ਦੀ ਤਾਕਤ ਨਹੀਂ ਹੈ, ਉਹ ਹਨੇਰਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆ ਕੇ ਬਾਣੀ ਦੇ ਰਾਹੀਂ ਸੂਝ ਦਿੱਤੀ, ਆਤਮਕ ਪ੍ਰਕਾਸ਼ ਦਿੱਤਾ, ਲੋਕਾਂ ਨੂੰ ਇਹ ਦੱਸਿਆ ਕਿ ਸੰਸਾਰ ਦੇ ਅੰਦਰ ਕਰਤੇ ਪੁਰਖ ਮਾਲਕ ਦੇ ਹੁਕਮ ਵਿੱਚ ਸਾਰੀ ਮਨੁੱਖਤਾ, ਚਾਹੇ ਉਹ ਬ੍ਰਾਹਮਣ ਹੈ, ਚਾਹੇ ਖੱਤਰੀ ਹੈ, ਚਾਹੇ ਸ਼ੂਦ ਹੈ, ਚਾਹੇ ਵੈਸ ਹੈ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਰਾਫਜੀ ਹੈ, ਇਮਾਮ ਸਾਫੀ ਹੈ, ਹੋਰ ਸਾਰੀ ਮਨੁੱਖਤਾ ਇੱਕ ਹੈ। ਇਸ ਕਰਕੇ ਜਾਤ ਦੇ ਨਾਂ ਉੱਤੇ, ਧਰਮ ਦੇ ਨਾਂ ਉੱਤੇ, ਨਸਲ ਦੇ ਨਾਂ ਉੱਤੇ, ਲਿੰਗ ਦੇ ਨਾਂ ਉੱਤੇ, ਇਸਤਰੀ ਜਾਤੀ ਨਾਲ ਬਹੁਤ ਧੱਕਾ ਸੀ, ਇਸਤਰੀ ਨੂੰ ਪੈਰ ਦੀ ਜੁੱਤੀ ਮੰਨਿਆ ਜਾਂਦਾ ਸੀ, ਇਸਤਰੀ ਨੂੰ ਘਰ ਦੀ ਚਾਰ ਦੀਵਾਰੀ ਵਿੱਚ ਕੈਦ ਹੋਣਾ ਪੈਂਦਾ ਸੀ, ਪਤੀ ਚਾਹੇ ਸ਼ਰਾਬੀ ਹੋਵੇ, ਕਬਾਬੀ ਹੋਵੇ, ਦੁਰਾਚਾਰੀ ਹੋਵੇ, ਉਸ ਪਤੀ ਨੂੰ ਪਰਮੇਸ਼ਰ ਕਿਹਾ ਜਾਂਦਾ ਸੀ। ਔਰ ਵੱਡੇ ਵੱਡੇ ਜਿਹੜੇ ਕਵੀ ਸਨ, ਉਹਨਾਂ ਨੇ ਇਸਤਰੀ ਦੀ ਤੁਲਨਾ ਪਸ਼ੂ ਨਾਲ ਕਰ ਦਿੱਤੀ, ਢੋਰ ਦੁਆਰ ਸ਼ੂਦਰ ਪਛਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹ ਸਾਰੇ ਵਰਗ ਜਿਹੜੇ ਲਤਾੜੇ ਜਾ ਰਹੇ ਸਨ, ਜਿਹੜੇ ਸ਼ੋਸ਼ਿਤ ਸਨ, ਜਿਹੜੇ ਧਾਰਮਿਕ ਆਗੂ ਦੇ ਸ਼ੋਸ਼ਣ ਦਾ ਸ਼ਿਕਾਰ ਸਨ, ਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਦੁਨੀਆਂ ਵਿੱਚ ਚਾਨਣ ਕੀਤਾ ਕਿ ਸੰਸਾਰ ਦੇ ਅੰਦਰ ਕਰਤੇ ਪੁਰਖ ਮਾਲਕ ਦੇ ਹੁਕਮ ਦੇ ਅੰਦਰ ਜਾਤ ਕਰਕੇ ਕੋਈ ਨੀਵਾਂ ਨਹੀਂ ਹੈ, ਜਨਮ ਕਰਕੇ ਨੀਵਾਂ ਨਹੀਂ ਹੈ, ਜਾਨੋ ਜੋਤ, ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ, ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲਣਾ ਬਹੁਤ ਵਿਕਾਰਾ। ਸਤਿਗੁਰੂ ਮਹਾਰਾਜ ਨੇ ਇਸਤਰੀ ਦੇ ਮੁਤਾਬਕ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ, ਭੰਡ ਜੰਮੀ ਹੈ, ਭੰਡ ਨਿਮੀ ਹੈ, ਭੰਡ ਮੰਗਣ ਵੀ ਆ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਹਿ, ਭੰਡ ਬੂਆ ਭੰਡ ਭਾਲੀਏ, ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ, ਜਿਤ ਜੰਮੈ ਰਾਜਾਨ। ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਧਰਮ ਦੇ ਨਾਂ ਦੇ ਉੱਤੇ ਹੋ ਰਹੀ ਸਤੀ ਦੀ ਜਿਹੜੀ ਪ੍ਰਥਾ ਸੀ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਜੀਵਨ ਕੰਟੀਨਿਊਟੀ ਆਫ ਲਾਈਫ ਹੈ, ਬੰਦੇ ਦੇ ਮਰਨ ਤੋਂ ਬਾਅਦ ਵੀ ਇਹ ਜਿਹੜਾ ਸੰਸਾਰੀ ਜੀਵਨ ਚੱਲਦਾ ਹੈ, ਇਸ ਕਰਕੇ ਇਸਤਰੀ ਜਿਹੜੀ ਇੱਥੇ ਗੁਲਾਮ ਸੀ ਇਹਨੂੰ ਨਾਲ ਹੀ ਭੇਜੋ, ਇਹ ਧਰਮ ਦਾ ਕੰਮ ਸਮਝਿਆ ਜਾਂਦਾ ਸੀ, ਇਹ ਪੁੰਨ ਦਾ ਕੰਮ ਸਮਝਿਆ ਜਾਂਦਾ ਸੀ। ਧਰਮ ਦਾ ਲੇਵਲ ਲਾ ਕੇ, ਧੂਪ ਬੱਤੀਆਂ ਜਗਾ ਕੇ, ਅਗਰਬੱਤੀਆਂ ਜਗਾ ਕੇ, ਢੋਲ ਢਮੱਕਾ ਕਰਕੇ, ਉਹਨੂੰ ਕੋਈ ਨਾ ਕੋਈ ਮਾਦਕ ਚੀਜ਼ ਖਵਾ ਕੇ, ਜਿਉਂਦੀ ਜਾਗਦੀ ਇਸਤਰੀ ਨੂੰ ਚਿਤਾ ਦੇ ਉੱਤੇ ਬਿਠਾ ਦਿੱਤਾ ਜਾਂਦਾ ਸੀ। ਉਹ ਚੀਕਾਂ ਮਾਰੇ, ਉਹ ਨਾ ਕਰੇ, ਪਰ ਉਸ ਨੂੰ ਧੱਕੇ ਦੇ ਨਾਲ ਅਗਨ ਦੇ ਵਿੱਚ ਸਾੜਿਆ ਜਾਂਦਾ ਸੀ। ਉਸ ਨੂੰ ਕਿਹਾ ਜਾਂਦਾ ਸੀ ਸਤੀ। ਸਤੀ ਨਾ ਮਾੜਾ ਨਹੀਂ ਹੈ, ਜਿਹੜਾ ਸਤਵ ਦਾ ਧਾਰਨੀ ਹੋਵੇ। ਅਤੇ ਮਹਾਰਾਜ ਨੇ ਆਖੇ ਸਤੀ ਨਹੀਂ ਹੈ, ਸਤੀਆਂ ਆਏ ਨਾ ਆਖੀਆਂ, ਜੇ ਮੜੀਆਂ ਲੱਗ ਜਲਨ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਸਤੀਆਂ ਨਹੀਂ, ਨਾਨਕ ਸਤੀਆਂ ਜਾਣੀਆਂ ਜੇ ਬਿਰਹ ਚੋਟ ਮਰਨ। ਸਤਿਗੁਰੂ ਮਹਾਰਾਜ ਕਿ ਭੀ ਸੋ ਸਤੀਆਂ ਜਾਣੀਆਂ, ਸੀਲ ਸੰਤੋਖ ਰਹਨ, ਸੇਵੀ ਸਾਹਿਬ ਆਪਣਾ ਅੰਨ ਦਿਨ ਸੰਭਾਲਣ, ਜਿਹੜੇ ਉਸ ਕਰਤੇ ਪੁਰਖ ਮਾਲਕ ਦੇ ਨਾਮ ਨੂੰ ਸੰਭਾਲਦੇ ਨੇ। ਸਤੀ ਹੈ ਪਰਦੇ ਦੀ ਪ੍ਰਥਾ, ਗੁਰੂ ਅਮਰਦਾਸ ਮਹਾਰਾਜ ਨੇ ਬੰਦ ਕਰਾਈ। ਘੁੰਡ ਕੱਢਣ ਦੀ ਪ੍ਰਥਾ ਗੁਰੂ ਅਮਰਦਾਸ ਮਹਾਰਾਜ ਨੇ ਬੰਦ ਕਰਾਈ। ਪਰਮਾਨੈਂਟ ਵਿਡੋਸ਼ਿਪ, ਜੇ ਕਿਸੇ ਇਸਤਰੀ ਦਾ ਭਰਤਾ ਤਾਲਵਸ ਹੋ ਜਾਂਦਾ ਤੇ ਸਾਰੀ ਜ਼ਿੰਦਗੀ ਨਹੀਂ ਹੈ ਵੀ ਉਹ ਇਸੇ ਦੁੱਖ ਨੂੰ ਸਹਾਰਦੀ ਰਹੇ। ਮਹਾਰਾਜ ਨੇ ਉਸ ਨੂੰ ਵਿਧਵਾ ਵਿਆਹ ਨੂੰ ਇਜਾਜ਼ਤ ਦਿੱਤੀ। ਕਹਿਣ ਦਾ ਭਾਵ ਇਸਤਰੀ ਨੂੰ ਐਮਪਾਵਰ ਕੀਤਾ, ਇਸਤਰੀ ਦਾ ਸ਼ਕਤੀਕਰਨ ਕੀਤਾ, ਇਸਤਰੀ ਨੂੰ ਉਸਦੇ ਪੈਰਾਂ ਤੇ ਖੜਾ ਕੀਤਾ। ਇਸੇ ਕਰਕੇ ਗੁਰੂ ਘਰ ਦੇ ਅੰਦਰ ਮਾਤਾ ਬੇਬੇ ਨਾਨਕੀ, ਮਾਤਾ ਖੀਵੀ, ਬੀਬੀ ਭਾਨੀ, ਮਾਤਾ ਗੰਗਾ ਤੇ ਸਤਿਗੁਰੂ ਮਹਾਰਾਜ ਦੇ ਜੀਵਨ ਦੇ ਅੰਦਰ ਇਹ ਗੁਰੂ ਕੀ ਆ ਜਿਹੜੀਆਂ ਸੇਵਾ ਕਰਨ ਵਾਲੀਆਂ ਸਿੱਖ ਇਸਤਰੀਆਂ ਸਨ, ਇਹਨਾਂ ਨੂੰ ਪੁਰਖ ਦੇ ਬਰਾਬਰ ਸਤਿਗੁਰੂ ਮਹਾਰਾਜ ਨੇ ਉਹਨਾਂ ਦੇ ਅੰਦਰ ਇਹ ਗੱਲ ਭਰੀ ਕਿ ਤੁਸੀਂ ਕਿਸੇ ਵੀ ਗੱਲੋਂ ਪੁਰਖ ਤੋਂ ਘੱਟ ਨਹੀਂ ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੱਖ ਬੀਬੀਆਂ ਦੇ ਗਲਾਂ ਦੇ ਵਿੱਚ ਵੀ ਸਿਰੀ ਸਾਹਿਬ ਪਾਈ, ਉਹਨਾਂ ਨੂੰ ਸ਼ਸਤਰਧਾਰੀ ਕੀਤਾ, ਉਹਨਾਂ ਦੇ ਅੰਦਰ ਇੰਨਾ ਕੌਨਫੀਡੈਂਸ ਭਰ ਦਿੱਤਾ ਕਿ ਉਹ ਆਪਣੀ ਸੁਰੱਖਿਆ ਵਾਸਤੇ ਕਿਸੇ ਦੂਜੇ ਦਾ ਮੂੰਹ ਨਾ ਦੇਖਣ। ਉਹਨਾਂ ਦੇ ਅੰਦਰ ਸੈਲਫ ਕੌਨਫੀਡੈਂਸ ਇੰਨਾ ਸੀ, ਉਹਨਾਂ ਦੇ ਅੰਦਰ ਬਹਾਦਰੀ ਇੰਨੀ ਸੀ, ਉਹਨਾਂ ਦੇ ਅੰਦਰ ਦ੍ਰਿੜਤਾ ਇੰਨੀ ਸੀ। ਮਾਤਾ ਭਾਗ ਕੌਰ, ਬੀਬੀ ਹਰਸ਼ਰਨ ਕੌਰ ਮੁਕਤਸਰ ਦੇ ਅੰਦਰ ਖਿਦਰਾਨੇ ਦੀ ਢਾਬ ਦੇ ਉੱਤੇ ਜਿੱਥੇ ਗੁਰੂ ਮਹਾਰਾਜ ਦੀ ਵਜ਼ੀਰ ਖਾਂ ਦੀਆਂ ਫੌਜਾਂ ਦੇ ਨਾਲ ਅਖੀਰਲੀ ਜੰਗ ਹੋਈ ਹੈ, ਉੱਥੇ ਮਾਤਾ ਭਾਗ ਕੌਰ ਨੇ ਤੇ ਹਰਸ਼ਰਨ ਕੌਰ ਨੇ ਹੱਥ ਦੇ ਅੰਦਰ ਸ਼ਸਤਰ ਫੜ ਕੇ ਰਣ ਦੇ ਮੈਦਾਨ ਦੇ ਅੰਦਰ ਸ਼ਸਤਰ ਚਲਾਇਆ। ਸਮੁੱਚੀ ਮਨੁੱਖਤਾ ਦੇ ਹੱਕ ਦੇ ਅੰਦਰ ਜ਼ੁਲਮ ਦੇ ਖਿਲਾਫ ਸਿੱਖ ਬੀਬੀਆਂ ਨੇ ਰਣ ਦੇ ਮੈਦਾਨ ਦੇ ਅੰਦਰ ਸ਼ਸਤਰ ਚਲਾਇਆ। ਅੱਜ ਅਸੀਂ ਕਹਿੰਦੇ ਬੀਬੀ ਕਮਜ਼ੋਰ ਹੈ, ਬੀਬੀ ਪੁਰਖ ਰੱਖਿਆ ਕਰੇਗਾ ਤਾਂ ਬੀਬੀ ਦੀ ਰੱਖਿਆ ਹੋਏਗੀ। ਦੇਖੋ ਅੱਜ ਸਮਾਂ ਚੱਲ ਰਿਹਾ ਇਸਤਰੀ ਨੂੰ ਉਸ ਦੇ ਅੰਦਰ ਉਸਦਾ ਸਵੈਮਾਨ, ਅਣਖ, ਗੈਰਤ ਤੇ ਬੇਖੌਫ ਜ਼ਿੰਦਗੀ ਜਿਉਣ ਵਾਸਤੇ ਉਸ ਨੂੰ ਉਸਦੇ ਪੈਰਾਂ ਤੇ ਖੜਾ ਕੀਤਾ ਜਾਏ। ਅੱਜ ਇਸਤਰੀ ਪੜ ਰਹੀ ਹੈ, ਅੱਜ ਇਸਤਰੀ ਹਰ ਚੀਜ਼ ਦੇ ਅੰਦਰ, ਚਾਹੇ ਉਹ ਫਾਈਨਾਂਸ ਹੈ, ਚਾਹੇ ਉਹ ਮੈਡੀਕਲ ਹੈ, ਚਾਹੇ ਐਡਵੋਕੇਟ ਹੈ, ਚਾਹੇ ਕੋਰਟ ਕਚਹਿਰੀ, ਚਾਹੇ ਪੁਲਿਸ ਹੈ। ਦੇਖੋ DSP, SSP ਬੀਬੀਆਂ, ਫੌਜ ਦੇ ਅੰਦਰ ਕੈਪਟਨ ਨੇ ਬੀਬੀਆਂ, ਹੁਣ ਤੁਸੀਂ ਕੀ ਆਖੋਗੇ? ਇੱਕ DSP ਬੀਬੀ, ਇੱਕ ਪੁਲਿਸ ਦੇ ਅੰਦਰ ਅਫਸਰ ਬੀਬੀ, ਉਹ ਇੱਕ ਜਿਹੜਾ ਕੱਪੜੇ ਦਾ ਕੰਮ ਕਰਦਾ, ਜਿਹੜਾ ਦਫ਼ਤਰ ਦੇ ਵਿੱਚ ਬਾਬੂ ਉਹਦਾ ਭਰਾ ਬੈਠਾ, ਉਹਦੇ ਕੋਲ ਰੱਖੜੀ ਬਣਾਉਣ ਜਾਏਗੀ ਵੀ ਮੇਰੀ ਰੱਖਿਆ ਤੂੰ ਕਰਨੀ ਹੈ, ਗੱਲ ਤੇਰੇ ਵਿੱਚ ਪਿਸਤੌਲ ਹੈ, ਬਦਮਾਸ਼ਾਂ ਨਾਲ ਤੂੰ ਰੋਜ਼ ਟਕਰਾਉਣੀ ਹੈ। ਕੈਸੀ ਸੁਪਰਫਲਿਊਸ ਗੱਲਾਂ ਅਸੀਂ ਕਰਦੇ ਹਾਂ, ਬੇਲੋੜੀਆਂ ਚੀਜ਼ਾਂ, ਜਿਨ੍ਹਾਂ ਦਾ ਅੱਜ ਦੇ ਸਮੇਂ ਦੇ ਅੰਦਰ, ਪਹਿਲਾਂ ਇਸਤਰੀ ਚਾਰ ਦੀਵਾਰੀ ਵਿੱਚ ਰਹਿੰਦੀ ਸੀ, ਘਰ ਦੇ ਅੰਦਰ ਰਹਿੰਦੀ ਸੀ, ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਅੱਜ ਇਸਤਰੀ ਫੌਜ ਦੇ ਅੰਦਰ ਹੈ, ਬਾਰਡਰ ਦੇ ਉੱਤੇ ਜੂਝਦੀ ਹੈ, ਦੁਸ਼ਮਣ ਨਾਲ ਲੜਦੀ ਹੈ, ਉਹਦੇ ਕੋਲ ਪਿਸਤੌਲ ਹੈ, ਦੁਸ਼ਮਣਾਂ ਨਾਲ ਟਾਕਰਾ ਕਰਦੀ ਹੈ, ਕੀ ਕਰੇਗੀ ਉਹ? ਕਿਹਦੇ ਕੋਲ ਰੱਖੜੀ ਬਣਾਏਗੀ? ਉਹ ਕਿਸੇ ਕੋਲੋਂ ਰਾਖੀ ਕਰਾਏਗੀ? ਉਹ ਤਾਂ ਆਪ ਰਾਖੀ ਕਰ ਰਹੀ ਸਾਰੀ ਦੁਨੀਆ ਦੀ। ਅਸਲ ਵਿੱਚ ਚਾਹੀਦਾ ਹੈ ਇਹ ਦਿਨ ਵੋਮੈਨ ਐਮਪਾਵਰਮੈਂਟ ਡੇ ਹੋਵੇ, ਮਹਿਲਾ ਸਸ਼ਕਤੀਕਰਨ ਦਿਵਸ ਹੋਵੇ। 8 ਮਾਰਚ ਨੂੰ ਵੋਮੈਨ ਡੇ ਮਨਾਇਆ ਜਾਂਦਾ। ਅਸੀਂ ਵੋਮੈਨ ਨੂੰ ਐਮਪਾਵਰ ਕਰਨ ਦੀ ਬਜਾਏ, ਸਸ਼ਕਤੀਕਰਨ ਦੀ ਬਜਾਏ ਨਿਰਸਤਰੀਕਰਨ ਕਰ ਰਹੇ ਹਾਂ, ਨਿਸ਼ਕਤੀਕਰਨ ਕਰ ਰਹੇ। ਅੱਜ ਅਸੀਂ ਲੈਵਲ ਲਾ ਰਹੇ ਉਹਦੇ ਉੱਤੇ ਵੀ ਤੂੰ ਆਪਣੀ ਰੱਖਿਆ ਆਪ ਨਹੀਂ ਕਰ ਸਕਦੀ, ਇਹ ਤੇਰੇ ਉੱਤੇ ਇੱਕ ਇਹੋ ਜਿਹਾ ਲੈਵਲ ਲਾ ਦਿੱਤਾ ਗਿਆ। ਅੱਜ ਦੇਖੋ ਬੱਚੇ, ਕੱਲੀਆਂ ਕੁੜੀਆਂ ਕੈਨੇਡਾ, ਅਮਰੀਕਾ, USA ਪੜ੍ਹਨ ਜਾਂਦੀਆਂ, ਭਰਾ ਇੱਥੇ ਹੈ, ਬੀਬੀ ਕੱਲੀ ਜਾ ਰਹੀ ਕੈਨੇਡਾ, ਬੀਬੀ ਕੱਲੀ ਜਾ ਰਹੀ ਆਸਟ੍ਰੇਲੀਆ ਸਟੱਡੀ ਕਰਨ, ਬੱਚੇ ਜਾਂਦੇ, ਹੁਣ ਕੀ ਕਰੋਗੇ ਤੁਸੀਂ ਉੱਥੇ? ਜੇ ਉਹ ਬੱਚੀ ਆਪਣੇ ਆਪ ਦੇ ਅੰਦਰ ਉਹਦੇ ਕੋਲ ਕੌਨਫੀਡੈਂਸ ਹੈ, ਜੇ ਆਪਣੇ ਆਪ ਦੇ ਅੰਦਰ ਕੋਲ ਦ੍ਰਿੜਤਾ ਹੈ, ਜੇ ਆਪਣੇ ਆਪ ਦੇ ਉਹਦੇ ਕੋਲ ਅੰਦਰ ਬਲ ਹੈ, ਤੇ ਜਿੱਥੇ ਵੀ ਉਹ ਹੋਏਗੀ ਆਪਣੇ ਕੌਨਫੀਡੈਂਸ ਦੇ ਨਾਲ। ਹੁਣ ਤਾਂ ਹਾਈ ਕੋਰਟ ਨੇ, ਆ 20 ਅਗਸਤ ਦੀ ਅਖਬਾਰ ਪੜ੍ਹ ਲਓ, ਹਿਮਾਚਲ ਪ੍ਰਦੇਸ਼ ਦੀ ਹਾਈ ਕੋਰਟ ਨੇ ਡਿਸੀਜ਼ਨ ਦੇ ਦਿੱਤਾ ਜਸਟਿਸ ਚੌਹਾਨ ਨੇ ਕਿ ਓਨਸ ਲਾਈਜ਼ ਓਨ ਦਾ ਵੂਮੈਨ ਟੂ ਸੇਵ ਹਰ ਡਿਗਨਿਟੀ, ਹਰ ਚੈਸਟੀ, ਹਰ ਵਰਚਿਊਜ਼। ਇਹ ਬੀਬੀ ਦੇ ਉੱਤੇ ਡਿਪੈਂਡ ਕਰਦਾ ਕਿ ਉਹ ਆਪਣੀ ਰਾਖੀ ਕਰੇ, ਆਪਣੇ ਵਰਚਿਊਜ਼ ਦੀ ਰਾਖੀ ਕਰੇ, ਇਹ ਬੀਬੀ ਦੇ ਉੱਤੇ ਨਿਰਭਰ ਕਰਦਾ। ਅਤੇ ਅਸੀਂ ਕੀ ਕਰਦੇ? ਗੁਰੂ ਮਹਾਰਾਜ ਨੇ ਜਿਹੜੀ ਸਾਨੂੰ ਸੇਧ ਦਿੱਤੀ ਸੀ, ਅਸੀਂ ਉਹਨੂੰ ਭੁੱਲ ਕੇ ਆ ਗੁਰੂ ਘਰਾਂ ਦੇ ਅੰਦਰ ਰੇਲੀਆਂ 'ਤੇ ਰੱਖੜੀਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੀੜੇ ਦੇ ਪਾਵਿਆਂ ਨੂੰ ਰੱਖੜੀਆਂ। ਅਸੀਂ ਗੁਰੂ ਮਹਾਰਾਜ ਜੋਗੇ ਵਰਗੇ ਨਹੀਂ ਹੋ ਸਕਦੇ, ਗੁਰੂ ਮਹਾਰਾਜ ਨੂੰ ਆਪਣੇ ਵਰਗਾ ਕਰ ਲਓ। ਸਾਰੀਆਂ ਉਹ ਗੱਲਾਂ ਜਿਨ੍ਹਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਉੱਪਰ ਲਿਜਾ ਕੇ ਗੁਰਮੁਖ ਬਣਾ ਕੇ ਸਾਡੇ ਸੁਭਾਅ ਦੇ ਅੰਦਰ ਜਿਹੜਾ ਬਲ ਪੈਦਾ ਕੀਤਾ, ਅਸੀਂ ਉਹ ਸਾਰੀਆਂ ਗੱਲਾਂ ਫਿਰ ਗੁਰੂ ਘਰ 'ਚ ਕਰਨਾ ਸ਼ੁਰੂ ਕਰਤਾ। ਚੰਗੇ ਮਾੜੇ ਦਿਨ ਗੁਰੂ ਘਰ 'ਚ ਮਨਾਉਣੇ ਸ਼ੁਰੂ ਕਰਤੇ। ਗੁਰੂ ਘਰ ਦੇ ਅੰਦਰ ਅਸੀਂ ਪੱਖੀਆਂ, ਖਰਬੂਜੇ, ਸ਼ਰਾਧਾਂ ਵਾਲੇ ਦਿਨ, ਭੋਗ ਵਾਲੇ ਦਿਨ ਭਾਂਡੇ, ਬਿਸਤਰੇ, ਸਭ ਕੁਝ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ, ਸ਼ਨੀਵਾਰ ਛੋਲਿਆਂ ਦਾ ਪ੍ਰਸ਼ਾਦ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ। ਜਦਕਿ ਗੁਰੂ ਮਹਾਰਾਜ ਇਹਨਾਂ ਗੱਲਾਂ ਤੋਂ ਬਾਣੀ ਦੇ ਅੰਦਰ ਸਪਸ਼ਟ ਤੌਰ ਦੇ ਉੱਤੇ ਸਾਨੂੰ ਵਰਤਦੇ ਨੇ। ਅੱਜ ਸਾਨੂੰ ਆਪਣਾ ਕੌਮੀ ਸੱਭਿਆਚਾਰ ਸਮਝਣ ਦੀ ਜ਼ਰੂਰਤ ਹੈ, ਅੱਜ ਸਾਨੂੰ ਆਪਣਾ ਵਿਰਸਾ ਸਮਝਣ ਦੀ ਲੋੜ ਹੈ। ਜਬ ਲਗ ਖਾਲਸਾ ਰਹੇ ਨਿਆਰਾ, तब लग तेज दियो मैं सारा, जब वे कहें विपरन की रीत, मैं ना करूं इन की प्रतीत। अर साडा कौमी विरसा है, कौमी सभ्याचार है, असी सिख कौम दे गुरु के सिख लाडले सिख हाँ, गुरु की सिखी नू चार चंद लाइए, ना कि गुरु की सिखी नू निवाल वाले पास चले जाइए। जदों असी अपने खालसाई सभ्याचार के अंदर आवेंगे, न्यारेपन के अंदर आवेंगे, निवेकलेपन के अंदर आवेंगे, दुनिया मगर लगेगी। यह सच्चाई है, यह सिर्फ एक बंदे वास्ते नहीं है, अज मनुखता नू इस गल की लोड़ है। तो सतगुरु महाराज कहिंदे ने दान तेरे घट चानना तन चंद दिपाया, चंदो दिपाया दान हर कै दुख अंधेरा उठ गया।
गुण जन लाड़े नाल सोहै परख मोहनी है लया।
जिवें जंज लाड़े नाल सोंदी है गुण, इसे तरीके जीव दे गुण सोंदे ने, सोबलीक हुंदे ने, जदों वो परख के विचार करके अपने जीवन नू सुंदर बना के परख मोहनी मोहनी मन नू मोहन मणि लाया, जिसने अपना चित परमात्मा दे नाल ला लिया।
व्याहो होवा सोब सेते पंच शब्दी आया।
सतगुरु कहिंदे ने पंच शब्दी ओ परमात्मा जिस दे मिलाप दे नाल पंच शब्द दा रस बनता है, और उस दे नाल बड़ी शोभा नाल इज्जत दे नाल उस जीव का परमात्मा दे नाल विआह हो जाता है, भाव मिलाप हो जाता है। विआह हुआ मेरे बाबला गुरमुखे हर पाया, अग्ञान अंधेरा कटिया गुर ज्ञान प्रचंड बलाया, बलिया गुर ज्ञान अंधेरा बिलसिया हर रतन पदार्थ लादा, हौमै रोग गया दुख लाछा आपे आप खादा, अकाल मूर्त बर पाया विनाशी ना करे मरे ना ना जाया। विआह हुआ मेरे बाबला गुरमुखे हर पाया, गुरमुख नू हरी दी प्राप्ति हो जांदी है।
जिन किया तिन देखिया जग तंदड़ै लाया।
जिस परमात्मा ने किया संसार दी रचना कीती, वो आप ही इस नू देख रहा है जो जगत धंधे दे अंदर उसने लाया है।
हौ बलहारी साजना मीता अवरीता।
सतगुरु कहिंदे ने मैं उन्हां सज्जना तो उन्हां मीतां तो अवरीता जड़े अविरत ने, जड़े माया मोह तो निर्लेप ने, उन्हां तो मैं सदके जाना हां।
इहो तन जिन सिउ गाडिया मन लीअड़ा दीता।
जिन्हां दे नाल इह तन जिन सिउ गाडिया, बस्त माहेले बस्त गडाई गडाई गाडिया, जिहदे नाल मिला दिता, मन लीअड़ा दिता, जिन्हां नूं मन लिता ते मन दिता, जिन्हां नाल विचारां दी सांझ कीती।
लिया तां दिया मान जिन सिओ से सज्जन क्यों विसरहे।
जिन्हां सज्जनां दे नाल मानसिक तौर दे उत्ते विचारां दी सांझ पै गई, सतगुरु कहिंदे ने जिंदगी दे अंदर ओह किवें विसर सकदे हन।
जिन दिस आया होहे रलियां जी से ती गह रहे।
जिन दिस आया, जिन्ना दे दिसदिया, जिन दिस आया होए रलिया, मन दे अंदर खुशी पैदा हो जाए। जिन्ना दिसंदड़िया दुरमत मंजे मित्र असाडड़े, सही हौ ढुंडेंदी जग सबाया जन नानक बिरले तेई। सज्जण मिले सज्जना जिन सतगुर नाल प्यार, मिल प्रीतम तिन्नी त्याया गुर कै शब्द अपार। सतगुरु महाराज कहिंदे ने ए सज्जन मिले ना विछड़े जे आप मिले करतार। मन ही ते मन मानिया हर कै हेत अपार, मिल प्रीतम तिनी त्याया गुर कै शब्द अपार। ए सज्जन मिले ना विछड़े जे आप मिले करतार। एहो जे सज्जन जिन्ना नाल मानसिक सांझ पै गई, विचारां दी सांझ पै गई, सतगुरु कहिंदे ने किवें विसर सकदे हन।
सगल गुण अवगुण ना कोई होहे नीता नीता।
सगल गुण, गुण तो बाद विश्राम है, अवगण ना कोई, क्योंकि बाणी पढ़दे हां ऐ नहीं गड्डी चलाई जानी, शुरू कीता ते अखीर तक बस मिंटा सकिंटा दे अंदर खबर। बाणी नू पढ़न लगदिया थोड़ा सहज, थोड़ी बाणी पढ़ ली जाए, पर ठीक थां ते विश्राम दे के जे पढ़ांगे ते आप नू भी सवाद आऊगा, दूजे नू भी सवाद आऊगा। सगल गुण, फिर जिंदगी दे अंदर के अंदर सारे गुण, अवगण ना कोई, कोई अवगण नहीं हुंदा। सगल गुण अवगण ना कोई, कोए नीता 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 प्रति, जिंदगी दे अंदर गुण ही गुण आउंदे ने उन्हां सज्जना दे मिलाप दी बरकत दे नाल कदी औगण नहीं आउंदा।
हां बलिहारी साजना नीता अवरीता।
मैं उन्हां माया दे निर्लेप अपने सज्जना तो अपने मित्रां तो सदा बलिहार जांदा हां।
गुणा का होवै वासुला
सतगुरु कहते हैं जिंदगी दे अंदर जिस बंदे कोल वासला होवे वासला जिदे अंदर सुगंधीदायक चीजा पाई जांदियां ने जिवें अजकल परफ्यूम है डिओड्रेंट है जिदे अंदर बंदा सुगंधियां अपने पिंडे ते छिड़कदा ते सतगुरु कहते हैं जदों जिंदगी दे अंदर किसी कोल गुणा का वासला होवे ते कड वास लई जाए ओ गुणा की सुगंधी जिहड़ी है ओ लै लैनी चाहीदी है।
जे गुण होवन साजना मिल सांझ करी जाए।
जिंदगी दे अंदर सतगुरु कहते हैं जेड़े कोल बंदे कोल गुरमुख कोल गुण होण ते उस गुणा नू जीव नू ग्रहण कर लेना चाहिदा है।
सांझ करी जय गुणहा केरी छोड़ अवगण चली है।
सतगुरु कहते ने जिंदगी दे अंदर गुणा की सांझ करनी चाहिदी है और अवगणा का त्याग करना चाहिदा है। गुरु की संगत चंदन रूप है ज्यो चंदन निकट वसा इरंड बापुरा त्यो सत संगत मिल पतत प्रवान। सत संगत जिथे गुरु की बाणी की विचार है जिथे गुरु के सिख हैं आह जूमे खुशक बहरे जिंदगी आह जूमे खुशक बहरे बंदगी। भाई नंद लाल जी कहते हैं वह संगत जिथे परमात्मा के नाम की विचार हो रही है उथे खुशबू ने। असं गुरु घर के अंदर फुल लैके आने थोड़ी देर उम्र जा जाते हैं पर जिहड़ी गुरु की बाणी की खुशबू है जिहड़ी दैवी गुणा की खुशबू है गुरु ग्रंथ साहब महाराज के शब्द की जिहड़ी महक है यह कदी नहीं जाएगी। ਆਪਾਂ ਨੂੰ ਇਹ ਮਹਿਕ ਲੈਣੀ ਚਾਹੀਦੀ ਹੈ। ਦੀਵੇ ਜਗਾਉਂਦੇ ਹਾਂ ਥੋੜ੍ਹੀ ਦੇਰ ਬਾਅਦ ਦੀਵਾ ਬੁੱਝ ਜਾਂਦਾ ਤੇਲ ਮੁੱਕ ਜਾਂਦਾ ਪਰ ਆਹ ਜਿਹੜਾ ਸ਼ਬਦ ਦਾ ਦੀਵਾ ਕਦੀ ਨਹੀਂ ਬੁੱਝਦਾ ਇਹ ਹਮੇਸ਼ਾ ਜਗਦਾ। ਸਤਸੰਗਤ ਦੇ ਅੰਦਰ ਗੁਣਾਂ ਦੀ ਮਹਿਕ ਸਦਾ ਰਹਿੰਦੀ ਹੈ ਔਰ ਇਹ ਮਹਿਕ ਹੀ ਜ਼ਿੰਦਗੀ ਦੇ ਅੰਦਰ ਸਾਨੂੰ ਪਤਿਤ ਜੀਵਾਂ ਨੂੰ ਪ੍ਰਵਾਨ ਕਰਾ ਸਕਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਹਨ ਸਾਂਝ ਕਰੀ ਜੈ ਗੁਣਾ ਕੇਰੀ ਛੋੜ ਅਵਗਣ ਚੱਲੀ ਹੈ।
ਪਹਿਰੇ ਪਟੰਬਰ ਕਰ ਆਡੰਬਰ ਆਪਣਾ ਪਿੜ ਮੱਲੀ ਹੈ।
ਪਟੰਬਰ ਪਹਿਨ ਕੇ ਭਾਵ ਰੇਸ਼ਮੀ ਬਸਤਰ ਦੈਵੀ ਗੁਣਾਂ ਦਾ ਸ਼ਿੰਗਾਰ ਕਰਕੇ ਔਰ ਜੀਵਨ ਦੇ ਅੰਦਰ ਅਡੰਬਰ ਸ਼ੁਭ ਕਰਮ ਕਰਕੇ ਆਪਣਾ ਪਿੜ ਮੱਲੀ ਹੈ। ਇਸ ਪਿੜ ਨੂੰ ਮੱਲਣਾ ਚਾਹੀਦਾ ਜਿਸ ਘੋਲ ਦੇ ਅੰਦਰ ਅਸੀਂ ਪਏ ਹੋਏ ਹਾਂ ਮਾਇਆ ਦੇ ਨਾਲ ਉਸ ਥਾਂ ਦੇ ਉੱਤੇ ਗੁਣਾਂ ਨੂੰ ਧਾਰਨ ਕਰਕੇ ਆਪਣਾ ਪਿੜ ਜਿਹੜਾ ਉਹ ਕਾਬੂ ਰੱਖਣਾ ਚਾਹੀਦਾ ਹੈ।
ਜਿੱਥੇ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ।
ਸਤਿਗੁਰੂ ਕਹਿੰਦੇ ਨੇ ਜਿੱਥੇ ਸਤਸੰਗਤ ਵਿੱਚ ਜਾ ਕੇ ਬੈਠੀਏ ਉੱਥੇ ਭਲੇ ਦੀ ਗੱਲ ਕਰੀਏ ਚੰਗੀ ਗੱਲ ਕਰੀਏ ਨੁਕਸ ਨਾ ਕੱਢੀਏ ਵਿਕਾਰਾਂ ਵੱਲ ਨਾ ਦੇਖੀਏ ਔਗਣਾਂ ਵੱਲ ਨਾ ਦੇਖੀਏ ਉੱਥੇ ਜਾ ਕੇ ਭਲਾ ਕਹੀਏ ਜ਼ਿੰਦਗੀ ਦੇ ਅੰਦਰ ਭਲਾ ਕਰਮ ਕਰੀਏ। ਜਿੱਥੇ ਜਾਏ ਬਈਏ ਭਲਾ ਕਹੀਏ ਝੋਲ ਝੋਲ ਕਹਿੰਦੇ ਨੇ ਜਿਹੜਾ ਜਾਲਾ ਜੂਲਾ ਜਾਂ ਜਿਹੜੀ ਹੋਰ ਮਾੜੀ ਚੀਜ਼ ਹੈ ਉਹਨੂੰ ਪਾਸੇ ਕਰਕੇ ਅੰਮ੍ਰਿਤ ਪੀਜਾ ਅੰਮ੍ਰਿਤ ਪੀਣਾ ਚਾਹੀਦਾ।
ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈ ਜੈ।
ਜਦੋਂ ਗੁਣਾਂ ਦੀ ਵਾਸ ਗੁਣਾਂ ਦੀ ਮਹਿਕ ਜ਼ਿੰਦਗੀ ਦੇ ਅੰਦਰ ਹੋਵੇ ਤੇ ਉਹ ਗੁਣਾਂ ਦੀ ਮਹਿਕ ਜਿਹੜੀ ਹੈ ਉਹ ਜੀਵਨ ਵਿੱਚ ਗ੍ਰਹਿਣ ਕਰਨੀ ਚਾਹੀਦੀ ਹੈ।
ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ।
ਸਤਿਗੁਰੂ ਕਹਿੰਦੇ ਨੇ ਉਹ ਪਰਮਾਤਮਾ ਆਪ ਕਰਨ ਵਾਲਾ ਹੈ ਇਸ ਜੀਵਨ ਦੇ ਅੰਦਰ ਹੋਰ ਕਿਸੇ ਨੂੰ ਕੀ ਆਖਿਆ ਜਾ ਸਕਦਾ।
ਆਖਣ ਤਾਂ ਕੋ ਜਾਈਐ ਜੇ ਭੂਲੜਾ ਹੋਈ।
ਜੇ ਪਰਮਾਤਮਾ ਸਭ ਕੁਝ ਆਪ ਕਰ ਰਿਹਾ ਤੇ ਫਿਰ ਪਰਮਾਤਮਾ ਨੂੰ ਕੀ ਕਿਹਾ ਜਾਏ ਕਿਉਂਕਿ ਕਹੀਏ ਤਾਂ ਜੇ ਕੋਈ ਭੁੱਲ ਜਾਵੇ।
ਜੇ ਹੋਏ ਭੁੱਲਾ ਜਾਏ ਕਹੀਐ ਆਪ ਕਰਤਾ ਕਿਉਂ ਭੁੱਲੈ।
ਜੇ ਕੋਈ ਭੁੱਲਿਆ ਹੋਵੇ ਤੇ ਉਹਨੂੰ ਜਾ ਕੇ ਕਹੀਏ ਤੇ ਪਰਮਾਤਮਾ ਤਾਂ ਅਭੁੱਲ ਹੈ ਉਹਨੂੰ ਕੀ ਕਿਹਾ ਜਾ ਸਕਦਾ। ਆਪੇ ਸਾਜੇ ਕਰੇ ਆਪ ਜਾਏ ਪੀ ਰੱਖੇ ਆਪ ਤਿਸ ਵਿੱਚ ਜੰਤ ਉਪਾਇਕ ਹੈ ਵੇਖੈ ਥਾਪ ਥਾਪ ਕਿਸ ਨੂੰ ਕਹੀਏ ਨਾਨਕਾ। ਸਭ ਕੁਝ ਆਪੇ ਆਪ ਸਭ ਕੁਝ ਤਾਂ ਉਹ ਆਪ ਕਰਨ ਵਾਲਾ ਹੈ ਤੇ ਫਿਰ ਕਿਸ ਅੱਗੇ ਅਰਦਾਸ ਕੀਤੀ ਜਾਏ ਕਿਸ ਵਾਸਤੇ ਵੇਦਨਾ ਪ੍ਰਗਟ ਕੀਤੀ ਜਾਏ ਕਿਸ ਨੂੰ ਸੰਸਾਰ ਦੇ ਅੰਦਰ ਇਹ ਜੋ ਦੁਵਿਧਾ ਵਾਲਾ ਪਸਾਰਾ ਇਸ ਬਾਰੇ ਆਖਿਆ ਜਾਏ।
ਸੁਣੇ ਦੇਖੇ ਬਾਜ ਕਹੇ ਦਾਨ ਅਣ ਮੰਗਿਆ ਦੇਵੈ।
ਸਤਿਗੁਰੂ ਕਹਿੰਦੇ ਨੇ ਸੁਣੇ ਦੇਖੇ ਬਾਜ ਕਹੀਐ ਉਹ ਸੁਣਦਾ ਹੈ ਬਿਨਾਂ ਕਹਿਣ ਤੋਂ ਵੀ ਉਹ ਸਭ ਕੁਝ ਜਾਣਦਾ ਹੈ ਦੇਖਦਾ ਹੈ ਔਰ ਅਨ ਮੰਗਿਆ ਦਾਨ ਦੇਣ ਵਾਲਾ ਹੈ
ਦਾਨ ਦੇ ਦਾਤਾ ਜਗ ਬਿਦਾਤਾ ਨਾਨਕਾ ਸੱਚ ਸੋਈ
ਸਤਿਗੁਰੂ ਕਹਿੰਦੇ ਨੇ ਹੇ ਨਾਨਕ ਉਹ ਪਰਮਾਤਮਾ ਆਪ ਸੱਚ ਹੈ ਸਦੀਵੀ ਹੈ ਸਦਾ ਸਿਰ ਹੈ ਉਹ ਜੀਵਨ ਦੇ ਅੰਦਰ ਸਭ ਤਰ੍ਹਾਂ ਦਾ ਦਾਨ ਸਭ ਤਰ੍ਹਾਂ ਦੀਆਂ ਦਾਤਾਂ ਦੇਣ ਵਾਲਾ ਹੈ
ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ
ਅਕਾਲ ਪੁਰਖ ਵਾਹਿਗੁਰੂ ਆਪ ਸਭ ਕੁਝ ਜੀਵਨ ਦੇ ਅੰਦਰ ਕਰਨ ਵਾਲਾ ਹੈ ਆਪ ਸੰਸਾਰ ਦੇ ਅੰਦਰ ਹਰ ਚੀਜ਼ ਦਾ ਰਚਇਤਾ ਹੈ ਫਿਰ ਸਤਿਗੁਰੂ ਕਹਿੰਦੇ ਨੇ ਕਿਸ ਨੂੰ ਆਖਿਆ ਜਾਏ ਇਹ ਸਭ ਅਕਾਲ ਪੁਰਖ ਵਾਹਿਗੁਰੂ ਦੀ ਖੇਡ ਹੈ ਪਰਮਾਤਮਾ ਦੀ ਬਣਾਈ ਹੋਈ ਰਚਨਾ ਦੇ ਅੰਦਰ ਮੂਰਖ ਵੀ ਉਹਦੇ ਹੁਕਮ ਵਿੱਚ ਹਨ ਸਿਆਣੇ ਵੀ ਉਹਦੇ ਹੁਕਮ ਵਿੱਚ ਹਨ ਇਸ ਜੀਵਨ ਦੇ ਅੰਦਰ ਉਸ ਕਰਤੇ ਪੁਰਖ ਮਾਲਕ ਦੀ ਰਜਾ ਵਰਤ ਰਹੀ ਹੈ ਤਾਂ ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅੱਜ ਦੇ ਇਸ ਮੁੱਖ ਵਾਕ ਦੀ ਵਿਚਾਰ ਕਰਦਿਆਂ ਦਸਰੇ ਪਾਸੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਇੱਕ ਦੋ ਸੂਚਨਾਵਾਂ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਆਪ ਸਿੱਖ ਸੰਗਤਾਂ ਦੇ ਚਰਨਾਂ ਦੇ ਅੰਦਰ ਨਿਮਰਤਾ ਸਹਿਤ ਬੇਨਤੀ ਹੈ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਦਿਵਸ 14 ਸਤੰਬਰ 2015 ਨੂੰ ਸਮੁੱਚੀ ਕੌਮ ਵੱਲੋਂ ਬੜੀ ਸ਼ਰਧਾ ਭਾਵਨਾ ਔਰ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸੇ ਤਰੀਕੇ 29 ਅਕਤੂਬਰ ਨੂੰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਆਗਮਨ ਪੁਰਬ ਆਪ ਸੰਗਤਾਂ ਦੇ ਸਹਿਯੋਗ ਨਾਲ ਵੱਡੀ ਪੱਧਰ ਦੇ ਉੱਤੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪ ਸੰਗਤਾਂ ਦਾ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਔਰ ਸਤਿਗੁਰੂ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਆਓ ਪਾਵਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ
ਦਾਨ ਦੇ ਦਾਤਾ ਜਗ ਵਿਦਾਤਾ ਨਾਨਕਾ ਸੱਚ ਸੋਏ ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ